ਦੀਪਕ ਜੀ, ਕੈਨੇਡਾ ਦਾ ਪਾਣੀ ਚਲੋ ਬੜਾ ਸ਼ੁੱਧ ਅਤੇ ਸਾਫ਼ ਪਾਣੀ ਹੈ, ਪਰ ਇੱਕ ਗੱਲੋਂ ਲੋਕਾਂ ਨੂੰ ਇਸ ਤੋਂ ਬੜਾ ਗਿਲਾ ਅਤੇ ਸ਼ਿਕਵਾ ਹੈ ਕਿ ਕੈਨੇਡਾ ਦੇ ਪਾਣੀ ਕਰਕੇ ਵਾਲ ਝੜ ਜਾਂਦੇ ਨੇ। ਕਈ ਲੋਕ ਜਿਹੜੇ ਪਿਛਲੇ ਸਾਲਾਂ 'ਚ ਕੈਨੇਡਾ ਇਮੀਗ੍ਰੇਟ ਕੀਤੇ, ਉਹ ਕਹਿੰਦੇ ਇੱਥੇ ਕੈਨੇਡਾ ਦਾ ਖੈਰ ਆਬੋ ਹਵਾ ਜਾਂ ਪਾਣੀ 'ਚ ਕੁਝ ਇਹੋ ਜਿਹਾ ਕਿ ਇੱਥੇ ਆ ਕੇ ਵਾਲਾਂ ਦੇ ਝੜਨ ਦੀ ਦਰਦ ਦੇ ਵਿੱਚ ਬੜੀ ਤੇਜ਼ੀ ਆ ਜਾਂਦੀ ਆ। ਅੱਛਾ, ਹੁਣ ਪੰਜਾਬ ਦੀ ਕਣਕ ਬਾਰੇ ਵੀ ਇਹੋ ਜਿਹੀਆਂ ਗੱਲਾਂ ਆ ਰਹੀਆਂ ਨੇ ਕਿ ਪੰਜਾਬ ਦੀ ਕਣਕ ਖਾਣ ਵਾਲੇ ਵਿਅਕਤੀਆਂ ਦੇ ਵੀ ਵਾਲ ਝੜ ਰਹੇ ਨੇ, ਲੋਕ ਗੰਜੇ ਹੋ ਰਹੇ ਨੇ ਜਿਹੜੇ ਕਣਕ ਖਾਂਦੇ ਨੇ।
ਬਿਲਕੁਲ ਜੀ, ਜੇ ਤੁਸੀਂ ਜਿਸ ਹਵਾਲੇ ਅਸੀਂ ਕੈਨੇਡਾ ਦੀ ਗੱਲ ਕਰ ਰਹੇ ਹੋ, ਉਸ ਹਵਾਲੇ ਨਾਲ ਤਾਂ ਸਾਡੇ ਮਿੱਤਰ ਸੱਜਣ ਜਿਹੜੇ ਦਿੱਲੀ ਜਾ ਕੇ ਕੰਮ ਕਰ ਰਹੇ ਨੇ, ਉਹ ਕਹਿੰਦੇ ਨੇ ਦਿੱਲੀ ਦੇ ਪਾਣੀ ਨਾਲ ਸਾਡੇ ਵਾਲ ਝੜ ਰਹੇ ਨੇ। ਹੁਣ ਮੈਨੂੰ ਨਹੀਂ ਪਤਾ ਜੀ ਕਿ ਉਹ ਦਿੱਲੀ ਜਾ ਕੇ ਅਮੀਰ ਹੋ ਗਏ ਤੇ ਇੱਥੇ ਵਾਲੇ ਲੋਕ ਜਾ ਕੇ ਕੈਨੇਡਾ ਅਮੀਰ ਹੋ ਗਏ, ਕਿਉਂਕਿ ਆਪਣੀਆਂ ਪੁਰਾਣੀਆਂ ਬੇਬਿਆਂ ਕਹਿੰਦੀਆਂ ਹੁੰਦੀਆਂ ਨੇ ਕਿ ਭਾਈ ਜਿਹਦੇ ਕੋਲ ਪੈਸਾ ਜਾਂਦਾ ਨਾ ਉਹ ਗੰਜਾ ਹੋ ਜਾਂਦਾ। ਸੋ ਹੁਣ ਇਹ ਤਾਂ ਹੈ ਵੱਖਰਾ ਪਹਿਲੂ, ਪਰ ਜਿਹੜੀ ਖਬਰ ਤੁਸੀਂ ਜ਼ਿਕਰ ਕਰ ਰਹੇ ਹੋ ਬਹੁਤ ਗੰਭੀਰ ਮਸਲਾ ਹੈ।
ਜੀ
ਪੰਜਾਬ ਦੀ ਕਣਕ ਖਾਣ ਨਾਲ ਕਹਿੰਦੇ ਜੀ ਪਿੰਡ ਦੇ ਪਿੰਡ ਗੰਜੇ ਹੋ ਗਏ, ਔਰ ਇਹ ਸਾਰਾ ਵਰਤਾਰਾ ਮੈਡੀਕਲ ਰਿਪੋਰਟ ਦਮ ਭਰਦੀ ਹੈ ਕਿ ਲਗਭਗ 1 ਤੋਂ 2 ਮਹੀਨੇ ਦੇ ਵਿੱਚ ਵਾਪਰਿਆ, ਦਸੰਬਰ 2024 ਤੋਂ ਲੈ ਕੇ ਜਨਵਰੀ 2025, ਮਤਲਬ ਦਸੰਬਰ ਤੇ ਜਨਵਰੀ ਦੇ ਵਿਚਾਲੇ ਵਿਚਾਲੇ ਹੀ ਕਹਿੰਦੇ ਜੀ ਮਤਲਬ 18 ਪਿੰਡਾਂ ਦੇ ਲੋਕ ਗੰਜੇ ਹੋ ਗਏ, ਇਹ ਮੈਡੀਕਲ ਰਿਪੋਰਟ ਕਹਿ ਰਹੀ ਹੈ। ਹੁਣ ਥੋੜਾ ਜਿਹਾ ਮਤਲਬ ਕਿ ਇਸ ਨੁਕਤੇ ਤੋਂ ਸਮਝਣ ਦੀ ਲੋੜ ਹੈ ਕਿ ਆਪਾਂ ਅਸੀਂ ਸਾਰੇ ਲੋਕ ਆਪਣੇ ਪੰਜਾਬ ਦੀ ਉਹ ਕਣਕ ਖਾਂਦੇ ਹਾਂ, ਇੱਥੇ ਉੱਗਦੀ ਹੈ ਤੇ ਆਪਣੇ ਘਰਾਂ 'ਚ, ਠੀਕ ਹੈ ਮਤਲਬ ਸ਼ਹਿਰਾਂ 'ਚ ਲੋਕ ਅੱਜ ਕੱਲ੍ਹ ਥੈਲੀ ਵਾਲਾ ਆਟਾ ਖਾਣ ਲੱਗ ਪਏ, ਪਰ ਜਿਹਨਾਂ ਦਾ ਵਾਹ ਵਾਸਤਾ ਸਾਡੇ ਵਰਗਿਆਂ ਦਾ ਅਜੇ ਵੀ ਪਿੰਡਾਂ ਨਾਲ, ਉਹ ਪਿੰਡੋਂ ਹੀ ਪਿਆ ਕੇ ਲਿਆਉਂਦੇ ਨੇ ਆਪਣਾ ਮਤਲਬ ਕਣਕ ਨੂੰ ਤੇ ਆਟੇ ਦੇ ਰੂਪ 'ਚ ਉਸਨੂੰ ਵਰਤਦੇ ਨੇ। ਫਿਰ ਲਗਭਗ ਆਪਾਂ ਜਿੰਨੀ ਦੇਰ ਤੋਂ ਆਪਣੇ ਦਰਸ਼ਕਾਂ ਨਾਲ ਸਾਂਝ ਪਾ ਰਹੇ ਹਾਂ ਤੇ ਹੁਣ ਤੱਕ ਤਾਂ ਫਿਰ ਸਾਡੇ ਵੱਲ ਝੜ ਜਾਣੇ ਚਾਹੀਦੇ ਸੀ ਜੇਕਰ ਅਜਿਹਾ ਵਰਤਾਰਾ ਹੁੰਦਾ। ਫਿਰ ਇਹ ਕੀ ਖੇਲ ਹੈ? ਇਹ ਮਹਾਰਾਸ਼ਟਰ ਤੋਂ ਰਿਪੋਰਟ ਆ ਰਹੀ ਹੈ।
ਅੱਛਾ ਜੀ।
ਕਿ ਮਹਾਰਾਸ਼ਟਰ ਦੇ 18 ਪਿੰਡਾਂ ਦੇ 280 ਦੇ ਕਰੀਬ ਲੋਕਾਂ ਦੇ ਵਾਲ ਝੜ ਗਏ ਜੀ, ਦਸੰਬਰ 2024 ਤੋਂ ਲੈ ਕੇ ਜਨਵਰੀ 2025 ਦੇ ਦਰਮਿਆਨ, ਮਤਲਬ ਸਿਰਫ ਦਸੰਬਰ ਤੇ ਜਨਵਰੀ ਦੇ ਵਿਚਾਲੇ ਵਿਚਾਲੇ 280 ਦੇ ਕਰੀਬ ਲੋਕਾਂ ਦੇ ਵਾਲ ਝੜ ਗਏ। ਇਹ ਬੁਲਢਾਣਾ ਖੇਤਰ ਦੇ 18 ਪਿੰਡ ਨੇ ਜੀ, ਹੈਨਾ, ਤੇ ਉਸ ਇਲਾਕੇ ਦੇ ਵਿੱਚ ਕਹਿੰਦੇ ਕਿ ਹਾਲਤ ਇਹ ਹੈ ਕਿ ਸੋਕਾ ਜ਼ਿਆਦਾ ਪੈਂਦਾ, ਉੱਥੋਂ ਦੀ ਫਸਲ ਦੀ ਪੈਦਾਵਾਰ ਨਹੀਂ ਹੁੰਦੀ, ਤੇ ਇਸ ਲਈ ਫਿਰ ਉਹ ਰਾਸ਼ਨ ਦੀਆਂ ਦੁਕਾਨਾਂ ਦੇ ਸਹਾਰੇ ਨੇ, ਤੇ ਰਾਸ਼ਨ ਦੀਆਂ ਦੁਕਾਨਾਂ ਤੇ ਕਹਿੰਦੇ ਜਿਹੜੀ ਕਣਕ ਮਿਲ ਰਹੀ ਹੈ ਜੀ ਮਹਾਰਾਸ਼ਟਰ ਦੇ ਵਿੱਚ, ਉਹ ਇਸ ਸਮੇਂ ਪੰਜਾਬ ਤੇ ਹਰਿਆਣੇ ਵਾਲੀ ਹੈ। ਸੋ ਇਸ ਲਈ ਕਹਿੰਦੇ ਜੀ ਕਿ ਇਹ ਡਾਕਟਰਾਂ ਨੂੰ ਸਮਝ ਨਾ ਆਵੇ ਕਿ ਇਹ ਲੋਕਾਂ ਨੂੰ ਕਹਿੰਦੇ ਜੀ ਕਿ ਅਚਾਨਕ ਖਾਜ ਹੋਣ ਲੱਗ ਪਈ, ਬੁਖਾਰ ਚੜ੍ਹਨ ਲੱਗ ਗਿਆ, ਸਿਰ ਦਰਦ ਦੀ ਬਿਮਾਰੀ ਹੋਣ ਲੱਗ ਗਈ, ਉਲਟੀਆਂ ਲੱਗਣ ਲੱਗ ਗਈਆਂ, ਲੂਜ ਮੋਸ਼ਨ ਲੱਗਣ ਲੱਗ ਗਏ ਤੇ ਵਾਲ ਝੜਨ ਲੱਗ ਪਏ। ਤੇ ਕਹਿੰਦੇ ਜਦੋਂ ਫਿਰ ਵੱਖ ਵੱਖ ਬਿਮਾਰੀਆਂ ਹੋਈਆਂ ਤਾਂ ਕਹਿੰਦੇ ਜੀ ਫਿਰ ਡਾਕਟਰਾਂ ਨੇ ਇਹਨਾਂ ਸਾਰੇ ਲੋਕਾਂ ਦੀ ਜਾਂਚ ਸ਼ੁਰੂ ਕੀਤੀ, ਮੈਡੀਕਲ ਸ਼ੁਰੂ ਕੀਤਾ, ਤੇ ਜਦੋਂ ਉਹਨਾਂ ਦੀਆਂ ਟੈਸਟ ਵਗੈਰਾ ਹੋਏ ਤਾਂ ਉਹਦੇ ਵਿੱਚ ਆਇਆ ਕਿ ਸਿਲੇਨੀਅਮ ਦੀ ਮਾਤਰਾ ਬਹੁਤ ਵਧੀ ਹੋਈ ਹੈ। ਸਿਲੇਨੀਅਮ ਮਤਲਬ ਮੈਡੀਕਲ ਟਰਮ 'ਚ ਕਿਹਾ ਜਾਂਦਾ ਕਿ ਇਹ ਬੰਦੇ ਦੀ ਪਾਚਨ ਸ਼ਕਤੀ ਦੇ ਲਈ ਬਹੁਤ ਜ਼ਰੂਰੀ ਹੈ, ਪਰ ਇਹਦੀ ਮਾਤਰਾ ਬਹੁਤ ਥੋੜ੍ਹੀ ਚਾਹੀਦੀ ਹੁੰਦੀ ਹੈ ਸਰੀਰ ਨੂੰ, ਪਰ ਜੇ ਬਹੁਤ ਜ਼ਿਆਦਾ ਮਾਤਰਾ 'ਚ ਹੋ ਜਾਵੇ ਤਾਂ ਗੰਭੀਰ ਅਸਰ ਕਰਦਾ। ਕਹਿੰਦੇ ਜੀ ਮਤਲਬ ਜਿਵੇਂ ਬਲੱਡ ਦੇ ਵਿੱਚ ਉੱਥੇ ਦੇ ਲੋਕਾਂ 'ਚ 35 ਤੋਂ 50 ਗੁਣਾ ਪਾਇਆ ਗਿਆ, ਪਰ ਇਹੀ ਸਿਲੇਨੀਅਮ ਕਹਿੰਦੇ ਵਾਲਾਂ ਦੇ ਵਿੱਚ 150 ਗੁਣਾ ਤੋਂ ਵੱਧ ਪਾਇਆ ਗਿਆ
ਜੀ,
ਤੇ ਇਸ ਲਈ ਕਹਿੰਦੇ ਜੀ ਉੱਥੋਂ ਦੇ ਲੋਕਾਂ ਦੇ ਵਾਲ ਝੜਨ ਲੱਗ ਪਏ। ਤੇ ਮਤਲਬ ਹੁਣ ਇਹ ਵੀ ਦਮ ਭਰਿਆ ਗਿਆ ਇਸ ਮੈਡੀਕਲ ਰਿਪੋਰਟ ਦੇ ਵਿੱਚ ਕਿ ਜਦੋਂ ਉਹਨਾਂ ਨੇ ਕਣਕ ਖਾਣੀ ਬੰਦ ਕਰਤੀ ਤੇ ਕਹਿੰਦੇ ਜੀ ਫਿਰ ਉਹਦਾ ਅਸਰ ਪੋਜ਼ਿਟਿਵ ਵੀ ਦਿਖਿਆ। 5-6 ਦਿਨਾਂ ਬਾਅਦ ਇਹ ਕੁਝ ਲੋਕਾਂ ਨੇ ਦੱਸਿਆ ਕਿ ਹੁਣ ਸਾਨੂੰ ਪਹਿਲਾਂ ਨਾਲੋਂ ਕੁਝ ਰਾਹਤ ਹੈ ਜੀ, ਅਸੀਂ ਹੁਣ ਕਣਕ ਬੰਦ ਕਰਤੀ। ਹੁਣ ਇਹ ਇੱਕ ਮੈਡੀਕਲ ਰਿਪੋਰਟ ਹੈ ਕਿ ਇੱਥੇ ਦੇ ਲੋਕਾਂ ਦੀ ਆਹ ਬਿਮਾਰੀਆਂ ਆਈਆਂ, ਉਹਦੇ ਵਿੱਚ ਸਿਲੇਨੀਅਮ ਮਿਲਿਆ, ਇਹ ਇਹਦਾ ਆਧਾਰ ਕਣਕ ਬਣਿਆ, ਤੇ ਉਹ ਕਣਕ ਜੀ ਕਹਿੰਦੇ ਇਹ ਪੰਜਾਬ ਤੇ ਹਰਿਆਣੇ ਤੋਂ ਆਈ ਸੀ, ਇਸ ਲਈ ਉੱਥੋਂ ਬਿਮਾਰੀ ਫੈਲੀ। ਜੇ ਤਾਂ ਇਹ ਇੰਨੀ ਰਿਪੋਰਟ ਹੈ ਜੀ ਫਿਰ ਤਾਂ ਖਬਰ ਖਤਮ ਹੈ। ਪਰ ਜੇ ਇਹਦੇ ਕੋਈ ਗਹਿਰੇ ਅਰਥ ਨੇ ਫਿਰ ਇਹ ਜਾਂਚ ਦਾ ਵਿਸ਼ਾ ਕਿ ਕੀ ਇਹ ਪਲੈਨ ਕੋਈ ਸ਼ਰਾਰਤ ਹੈ ਪੰਜਾਬ ਤੇ ਹਰਿਆਣਾ ਦੇ ਕਣਕ ਨੂੰ ਬਦਨਾਮ ਕਰਨ ਦੀ।
ਜੀ
ਇਸ ਮੌਕੇ MSP ਦੀ ਲੜਾਈ ਚੱਲ ਰਹੀ ਆ ਪੰਜਾਬ ਦੇ ਵਿੱਚ, ਚਾਹੇ ਦਿੱਲੀ ਅੰਦੋਲਨ ਸੀ ਚਾਹੇ ਹੁਣ ਪੰਜਾਬ ਚ ਅੰਦੋਲਨ ਹੈ, MSP ਲੈ ਕੇ ਇੱਕ ਜੰਗ ਛਿੜੀ ਆ, ਤੇ ਕੇਂਦਰ ਸਰਕਾਰ ਇੱਕ ਨਵੀਂ ਖੇਤੀ ਖਰੜੇ ਦੇ ਰੂਪ ਦੇ ਵਿੱਚ ਸੂਬਿਆਂ ਦੇ ਹਵਾਲੇ ਨਾਲ ਆਪਣੀ ਖਰੀਦ ਦੀ ਨੀਤੀਆਂ ਤੈਅ ਕਰ ਰਹੀ ਆ, ਖੁੱਲੀ ਮਾਰਕੀਟ ਨੂੰ ਪੇਸ਼ ਕਰ ਰਹੀ ਆ, ਤੇ ਉਸ ਦਾ ਵਿਰੋਧ ਪੰਜਾਬ ਸਭ ਤੋਂ ਮੂਹਰੇ ਹੋ ਕੇ ਕਰ ਰਿਹਾ
ਜੀ,
ਹਰਿਆਣਾ ਵੀ ਖੁੱਲ ਕੇ ਕਾਫ਼ੀ ਹੱਦ ਤੱਕ ਨਾਲ ਆਉਂਦਾ ਇਸ ਮਸਲੇ 'ਚ। ਸੋ ਉੱਤਰੀ ਭਾਰਤ ਦੇ ਵਿੱਚ ਪੰਜਾਬ ਤੇ ਹਰਿਆਣਾ ਹੀ ਦੋ ਸੂਬੇ ਨੇ ਜਿਹੜੇ ਪੈਦਾਵਾਰ 'ਚ ਵੀ ਮੋਹਰੀ ਨੇ, ਤੇ ਜਿਹੜੇ ਮਤਲਬ ਕਿ ਕੇਂਦਰ ਦੇ ਭੜੋਲੇ ਭਰਨ 'ਚ ਵੀ ਮੋਹਰੀ ਨੇ, ਤੇ ਜਿਹੜੇ ਲੜਾਈ ਸੰਘਰਸ਼ ਕਰਨ 'ਚ ਵੀ ਹੈ ਨਾ, ਇਹ ਮੁਹਿੰਮ ਚਲਾਉਣ 'ਚ ਵੀ ਮੋਹਰੀ ਨੇ। ਕੀ ਇਹ ਉਸ ਨੂੰ ਮਾਰ ਪਾਰੀ ਮਾਈ ਜਾ ਰਹੀ ਹੈ?
ਜੀ
ਕੀ ਇਹ ਇਹ ਪੰਜਾਬ ਦੇ ਖਰੀਦ ਤੇ ਕੋਈ ਅਸਰ ਪਾਉਣ ਦੀ ਪ੍ਰਕਿਰਿਆ ਕਿ ਤੁਸੀਂ ਤਾਂ MSP ਮੰਗਦੇ ਹੋ, ਤੁਹਾਡੀ ਤਾਂ ਅਸੀਂ ਇਹ ਵੀ ਨਹੀਂ ਵਿਕਣ ਦਿੰਦੇ, ਕਿ ਉੱਧਰ ਨੂੰ ਤੋਰਿਆ ਜਾ ਰਿਹਾ ਗੱਲ? ਮੇਰਾ ਇਸੇ ਲਈ ਸਵਾਲ ਸੀਗਾ ਕਿ ਜਾਂ ਤਾਂ ਉਹ ਤੈਅ ਕਰਨ ਕਿ ਭਾਈ ਇਹ ਕਿੱਥੋਂ ਆਈ ਕਣਕ ਹੈ,
ਜੀ
ਕਿਹੜੇ ਖੇਤ ਦੀ ਆਈ ਹੈ, ਉਹਦੀ ਆ ਕੇ ਤੁਸੀਂ ਜਾਂਚ ਕੀਤੀ ਕਿ ਉੱਥੇ ਛੱਡਤੀ ਫਿਰ ਗੱਲ? ਮਤਲਬ ਕਣਕ ਤਾਂ ਫਿਰ ਤੁਸੀਂ ਨਹੀਂ ਖਾਓਗੇ, ਕੋਈ ਹੋਰ ਖਾਊਗਾ।
ਜੀ
ਫਿਰ ਤੁਹਾਨੂੰ ਜੇ ਇੰਨਾ ਹੀ ਫਿਕਰ ਹੁੰਦਾ ਤਾਂ ਉੱਥੇ ਤੱਕ ਜਾਂਦੀ ਪ੍ਰਕਿਰਿਆ, ਉੱਥੇ ਤੱਕ ਤਾਂ ਕੋਈ ਗੱਲ ਹੀ ਨਹੀਂ ਆਈ। ਉੱਥੇ ਜੀ ਅਸੀਂ ਲੋਕਾਂ ਨੂੰ ਸੁਚੇਤ ਕਰਤਾ, ਇਸ ਨੂੰ ਜੇ ਨਹੀਂ ਖਾਂਦੇ ਤਾਂ ਠੀਕ ਨੇ। ਫਿਰ ਦੂਜੀ ਗੱਲ, ਪੰਜਾਬ ਤੋਂ ਕਣਕ ਜੇ ਠੀਕ ਠਾਕ ਗਈ ਹੈ, ਡਿਪੂਆਂ ਤੇ ਜਾ ਕੇ ਕਿਵੇਂ ਵਿਕਦੀ ਹੈ, ਕਿਹੋ ਜਿਹੀ ਹੋ ਕੇ ਵਿਕਦੀ ਹੈ, ਇਹਦੇ ਲਈ ਕੌਣ ਜ਼ਿੰਮੇਵਾਰ ਹੈ ਜੀ? ਉਹ ਗਲੀ ਹੋਈ ਵੇਚੀ, ਸੜੀ ਹੋਈ ਵੇਚੀ, ਚੰਗੀ ਮਾਤਰਾ 'ਚ ਸੀ, ਸਹੀ ਨਹੀਂ ਸੀ, ਉਹਦੀ ਕੰਡੀਸ਼ਨ ਕੀ ਹੈ, ਇਹ ਪਹਿਲੂ ਕਿਹਨੇ ਜਾਂਚ ਕੀਤਾ ਜੀ? ਇੱਥੇ ਤਾਂ ਅਗਲਾ ਸੀਜ਼ਨ ਆ ਜਾਂਦਾ, ਸਾਡਾ ਤਾਂ ਮਾਲ ਸਟੋਰਾਂ 'ਚੋਂ ਨਹੀਂ ਚੱਕ ਕੇ ਲੈ ਕੇ ਜਾਂਦੇ ਤੁਸੀਂ, ਰੈਕ ਨਹੀਂ ਖਾਲੀ ਹੁੰਦੇ ਸਾਡੇ ਤਾਂ, ਸੋ ਇਸ ਲਈ ਇਹਦਾ ਮਤਲਬ ਉਹ ਤੋਂ ਬਾਅਦ ਕਿੱਥੇ ਕਿਵੇਂ ਪਹੁੰਚਦੇ ਨੇ, ਇਹ ਵੀ ਸਵਾਲ ਹੈ। ਸੋ ਕੁੱਲ ਮਿਲਾ ਕੇ ਇਹਦੇ ਪਿੱਛੇ ਕੀ ਪੰਜਾਬੀ ਦੀ, ਪੰਜਾਬ ਦੀ ਕਿਸਾਨੀ ਨੂੰ, ਪੰਜਾਬ ਦੀ ਪੈਦਾਵਾਰ ਨੂੰ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਅਸੀਂ ਖਾਦਾਂ ਨਹੀਂ ਵਰਤਦੇ, ਤੇ ਜਿਹੜੀਆਂ ਖਾਦਾਂ ਪੰਜਾਬ 'ਚ ਵਰਤੀਆਂ ਜਾਂਦੀਆਂ ਉਹਦਾ ਅਸਰ ਹੈਗਾ। ਆਪਾਂ ਪਿਛਲੇ ਦਿਨ ਆਪਣੇ ਹੀ ਪੰਜਾਬ ਦੇ ਹਵਾਲੇ ਗੱਲ ਕਰਕੇ ਹਟੇ ਹਾਂ ਕਿ ਦਵਾਈਆਂ ਦਾ ਅਸਰ ਘਟ ਰਿਹਾ, ਪਰ ਉਹ ਫਿਰ ਸਮੁੱਚਤਾ 'ਚ ਹੈ ਨਾ ਵਰਤਾਰਾ
ਜੀ,
ਤੇ ਜਿਹੜੀ ਜਿਹੜੀ ਮੁਸ਼ਕਲ ਲੋਕਾਂ ਨੂੰ ਉਰੇ ਆਵੇ ਉਹੀ ਮੁਸ਼ਕਲ ਉੱਥੇ ਆਵੇ, ਫਿਰ ਇੱਕੋ ਦਮ 18 ਪਿੰਡਾਂ ਦੀ ਬਾਲ ਕਿਉਂ ਝੜੇ? ਫਿਰ ਤਾਂ ਉਹਦੇ ਨਾਲੋਂ ਪਹਿਲਾਂ ਪੰਜਾਬ ਦੇ ਝੜ ਜਾਣੇ ਚਾਹੀਦੇ ਜਿਹੜੇ ਹਰ ਰੋਜ਼ ਖਾਂਦੇ ਨੇ
ਜੀ।
ਤੁਸੀਂ ਤਾਂ ਇੱਕੋ ਮਹੀਨਾ ਖਾਧੀ ਹੈ ਜੇ 2 ਮਹੀਨੇ ਖਾਈ, ਸੋ ਇਸ ਲਈ ਮੈਨੂੰ ਇਹਦੇ ਵਿੱਚੋਂ ਥੋੜ੍ਹੀ ਜਿਹੀ ਰਾਜਨੀਤਿਕ ਮੁਸ਼ਕ ਵੀ ਆਉਂਦੀ ਹੈ
ਜੀ। ਅੱਛਾ ਦੀਪਕ ਜੀ, ਦੱਸਿਓ ਜਿਹੜਾ ਕੇਂਦਰ ਦੀ ਸਰਕਾਰ ਨੇ ਖੇਤੀ ਕਾਨੂੰਨਾਂ ਸੰਬੰਧੀ ਖਰੜਾ ਬਣਾ ਕੇ ਭੇਜਿਆ ਸੀ, ਇਹ ਪਿਛਲੇ ਉਹੀ ਖਰੜਾ ਜਿਹੜੇ ਬਾਰੇ ਪਹਿਲਾਂ ਤੇ ਮੈਨੂੰ ਯਾਦ ਆ ਤੁਸੀਂ ਲਾਸਟ ਈਅਰ ਅਕਤੂਬਰ ਨਵੰਬਰ ਦੀ ਗੱਲ ਆ, ਤੁਸੀਂ ਜ਼ਿਕਰ ਕੀਤਾ ਵੀ ਪਤਾ ਲੱਗ ਰਿਹਾ ਖਰੜਾ ਆ ਤੇ ਗਿਆ, ਸਰਕਾਰ ਬੋਲਦੀ ਨਹੀਂ ਪੰਜਾਬ ਦੀ ਸਰਕਾਰ, ਫਿਰ ਪੰਜਾਬ ਦੀ ਸਰਕਾਰ ਨੇ ਬਹੁਤ ਦੇਰ ਬਾਅਦ ਹਾਮੀ ਭਰੀ, ਹਾਂ ਹੈਗਾ, ਦੇਖ ਰਹੇ ਹਾਂ, ਪੜ੍ਹ ਰਹੇ ਹਾਂ, ਗੱਲ ਕਰਾਂਗੇ। ਹੁਣ ਅਲਟੀਮੇਟਲੀ ਹੁਣ ਅਸੀਂ ਫਰਵਰੀ 2025 ਦੇ ਵੀ ਆਲਮੋਸਟ ਅਖੀਰਲੇ ਦਿਨਾਂ ਦੇ ਵਿੱਚ ਹੁਣ ਬੈਠੇ ਹਾਂ, ਜਿਹੜਾ ਇਹ ਖੇਤੀ ਦਾ ਖਰੜਾ ਕੇਂਦਰ ਦੀ ਸਰਕਾਰ ਵੱਲੋਂ ਭੇਜਿਆ ਗਿਆ ਸੀ ਤਿਆਰ ਕਰਕੇ, ਇਹਨੂੰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਸਰਬਸੰਮਤੀ ਨਾਲ ਰੱਦ ਕਰ ਦਿੱਤਾ ਗਿਆ ਜੀ?
ਹਾਂ ਬਿਲਕੁਲ ਜੀ, 2 ਦਿਨਾਂ ਦਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੀ, ਤੇ ਉਹ 2 ਦਿਨਾਂ ਦਾ ਸੈਸ਼ਨ ਮਤਲਬ ਡਰਾਮਾ ਡਰਾਮੇਬਾਜ਼ੀ ਵੱਧ ਤੇ ਗੰਭੀਰਤਾ ਘੱਟ ਨਜ਼ਰ ਆਈ। ਮੈਂ ਵਿਧਾਨ ਸਭਾ ਸੈਸ਼ਨ ਦੇ ਬਾਹਰ ਵੀ ਨਾਟਕ ਖੂਬ ਹੋਇਆ ਤੇ ਅੰਦਰ ਵੀ ਨਾਟਕ ਖੂਬ ਹੋਇਆ। ਅੱਜ ਤਾਂ ਮੁੱਖ ਮੰਤਰੀ ਸਾਹਿਬ ਕਾਲੀਆਂ ਐਨਕਾਂ ਲਾ ਕੇ ਆਏ ਸੀ, ਉਹ ਵੈਸੇ ਕਹਿ ਰਹੇ ਸੀ ਕਿ ਮੇਰੀ ਅੱਖ 'ਚ ਕੋਈ ਇਨਫੈਕਸ਼ਨ ਹੈ, ਇਸ ਲਈ ਮੈਨੂੰ ਐਨਕਾਂ ਲਾਉਣੀਆਂ ਪਈਆਂ, ਤੇ 2 ਦਿਨਾਂ ਦੇ ਸੈਸ਼ਨ 'ਚ 2.5 ਦਿਨ ਉਹ ਗੈਰ ਹਾਜ਼ਰ ਰਹਿੰਦੇ ਨੇ, ਤੇ ਅੱਜ ਆਉਂਦੇ ਨੇ ਤੇ ਆਪਣੀ ਭਾਸ਼ਣਬਾਜ਼ੀ ਕਰਦੇ ਨੇ ਉਹੀ ਢੰਗ ਤਰੀਕਾ, ਤੇ ਇਹ ਉੱਧਰ ਵਿਰੋਧੀ ਧਿਰ ਦੇ ਲੀਡਰ ਵੀ ਲਗਾਤਾਰ ਡਰਾਮੇਬਾਜ਼ੀ ਦੇ ਹਵਾਲੇ ਨਾਲ ਗੱਲਾਂ ਕਰ ਰਹੇ ਸੀ ਕਿ 32 MLA ਸਾਡੇ ਕੋਲ ਨੇ ਜੀ, ਅਗਲੀ ਵਾਰ ਦੀਆਂ ਬੁੱਕ ਕਰਾ ਲਈਆਂ ਜੀ ਟਿਕਟਾਂ ਉਹਨਾਂ ਨੇ ਸਾਡੇ ਕੋਲੋਂ, ਸਾਡੇ ਕੰਨੀ ਆ ਜਾਣਗੇ, ਉੱਧਰ ਬਹੁਤ ਕੁਛ। ਕੁੱਲ ਮਿਲਾ ਕੇ ਜਿਹੜੀ ਧਿਰ ਇਹ ਕਹਿ ਕੇ ਆਈ ਸੀ ਕਿ ਅਸੀਂ ਸੈਸ਼ਨ ਪੂਰਾ ਬੁਲਾਇਆ ਕਰਾਂਗੇ, ਗੰਭੀਰ ਚਰਚਾ ਹੋਇਆ ਕਰਨਗੀਆਂ, ਉਹ ਵੀ 2 ਦਿਨਾਂ 'ਚ ਨਿਬੇੜ ਕੇ ਉਤਰ ਗਏ
ਜੀ।
ਮਤਲਬ 2 ਦਿਨਾਂ ਦੇ ਵਿੱਚ ਤਾਂ 117 MLA ਦੀ ਪੂਰੀ ਹਾਜ਼ਰੀ ਨਾ ਲੱਗੇ ਤੇ ਚਰਚਾ ਤਾਂ ਕੀ ਹੋਣੀ ਹੈ ਕਿਸੇ ਮਸਲੇ ਤੇ? ਸੋ ਇੱਥੋਂ ਅੰਦਾਜ਼ਾ ਲਾ ਲਓ ਕਿ ਤੁਸੀਂ ਮਤਲਬ ਕਿ ਕਰਨਾ ਕੀ ਚਾਹੁੰਦੇ ਹੋ। ਪੰਜਾਬ ਦੇ ਇੰਨੇ ਮਸਲੇ ਗੰਭੀਰ ਨੇ, ਉਹਨਾਂ ਤੇ ਮੰਥਨ ਦੀ ਲੋੜ ਹੈ, ਚਰਚਾ ਦੀ ਲੋੜ ਹੈ, ਸੰਵਾਦ ਦੀ ਲੋੜ ਹੈ, ਉਹ ਤੋਂ ਬਾਅਦ ਉੱਤੇ ਕੋਈ ਨੀਤੀ ਘੜਨ ਦੀ ਲੋੜ ਹੈ, ਤੇ ਪਰ ਅਫਸੋਸ, ਚਲੋ ਜਿਹੜੀ ਚੰਗੀ ਚੀਜ਼ ਹੋਈ ਹੈ ਖੇਤੀ ਖਰੜੇ ਵਾਲੀ ਹੋਈ, ਕੇਂਦਰ ਵੱਲੋਂ ਖੇਤੀ ਖਰੜਾ ਪੰਜਾਬ ਨੂੰ ਭੇਜਿਆ ਗਿਆ, ਹੋਰਨਾਂ ਸੂਬੇ ਦੇ ਨਾਲ ਪੰਜਾਬ ਨੂੰ ਵੀ ਆਇਆ, ਤੇ ਪੰਜਾਬ ਸਰਕਾਰ ਨੇ ਫੈਲਾ ਹੇਠ ਦੱਬ ਕੇ ਰੱਖ ਲਿਆ। ਆਖਿਰ ਗੱਲ ਮੀਡੀਆ 'ਚ ਨਿਕਲ ਤੁਰੀ, ਤੇ ਜਦੋਂ ਨਿਕਲ ਤੁਰੀ ਤੇ ਉਹ ਤੋਂ ਬਾਅਦ ਫਿਰ ਇਹਨਾਂ ਨੂੰ ਮਜਬੂਰੀ ਬਸ, ਜਿਵੇਂ ਤੁਸੀਂ ਕਿਹਾ, ਬਿਲਕੁਲ ਹਾਮੀ ਭਰਨੀ ਪਈ। ਫਿਰ ਜੀ ਅਸੀਂ ਮੀਟਿੰਗ ਕਰ ਰਹੇ ਹਾਂ, ਅਸੀਂ ਅੱਜ ਕਿਸਾਨ ਆਗੂ ਬੁਲਾ ਲਏ ਜੀ, ਅਸੀਂ ਬੁੱਧੀਜੀਵੀਆਂ ਨਾਲ ਗੱਲ ਕਰ ਲਈ ਜੀ, ਅਸੀਂ ਖੇਤੀ ਮਾਹਿਰ ਨਾਲ ਰਾਏ ਕਰ ਰਹੇ ਜੀ, ਅਸੀਂ ਚਿੱਠੀ ਪੱਤਰ, ਆਖਿਰ ਰੋਸ ਪ੍ਰਦਰਸ਼ਨ ਵਧਣ ਲੱਗਿਆ, ਉਹਦੇ ਸਰਕਾਰ 'ਤੇ ਦਬਾਅ ਵਧਣ ਲੱਗਿਆ, ਤੇ ਆਖਿਰ ਜੀ ਇਹਨਾਂ ਨੇ ਜੀ ਚਿੱਠੀ ਰਾਹੀਂ ਕੇਂਦਰ ਨੂੰ ਰੱਦ ਕਰਕੇ ਭੇਜਤਾ। ਪਰ ਪੰਜਾਬ 'ਚ ਮੰਗ ਜ਼ੋਰ ਫੜਨ ਲੱਗੀ ਕਿ ਬਈ ਤੁਸੀਂ ਇਸ ਨੂੰ ਪੰਜਾਬ ਦੀ ਵਿਧਾਨ ਸਭਾ 'ਚ ਲਿਆ ਕੇ ਕਿਉਂ ਨਹੀਂ ਪੱਕੇ ਪੈਰੀ ਰੱਦ ਕਰਕੇ ਭੇਜਦੇ, ਮੋਹਰ ਲਾ ਕੇ ਭੇਜੋ ਕਿ ਪੂਰਾ ਪੰਜਾਬ ਇਹਦੇ 'ਤੇ ਖੜਾ ਕਿ ਹਾਂ ਇਹ ਸਾਨੂੰ ਮਨਜ਼ੂਰ ਨਹੀਂ ਗਾ, ਕਿਉਂਕਿ ਇਹ 3 ਖੇਤੀ ਕਾਨੂੰਨ ਦਾ ਹੀ ਅੱਜਾ ਪ੍ਰਚੱਦਾ ਰੂਪ ਸੀਗਾ ਜਿਹੜਾ ਇੱਕ ਤਰ੍ਹਾਂ ਨਾਲ ਲਾਗੂ ਹੋ ਰਿਹਾ ਸੀਗਾ, ਜਿਹਦੇ ਵਿੱਚ ਸਿੱਲੋਆਂ ਨੂੰ ਪੂਰੀ ਮੰਡੀ ਦਾ ਰੂਪ ਦੇ ਰਹੇ ਸੀ। ਤੇ ਆਪਾਂ ਲਗਾਤਾਰ ਇਸੇ ਪ੍ਰੋਗਰਾਮ 'ਚ ਮੈਂ ਗੱਲ ਕਰਦਾ ਹਾਂ ਕਿ ਜਦੋਂ ਤੁਸੀਂ ਪੇਂਡੂ ਵਿਕਾਸ ਫੰਡ ਰੋਕ ਲਿਆ ਸਾਡਾ, ਜਦੋਂ ਮਾਰਕੀਟ ਫੀਸ ਤੇ ਕਟੌਤੀ ਲਾਤੀ, ਜਦੋਂ ਤੁਸੀਂ ਸਮੇਂ ਸਿਰ ਪੰਜਾਬ 'ਚੋਂ ਅਨਾਜ ਚੱਕ ਕੇ ਨਹੀਂ ਲੈ ਕੇ ਜਾਂਦੇ, ਹੈ ਨਾ, ਜਦੋਂ ਤੁਸੀਂ ਮਤਲਬ ਆੜ੍ਹਤੀਆਂ ਨਾਲ ਉਹਨਾਂ ਦੀ ਕਟੌਤੀਆਂ 'ਤੇ ਆ ਗਏ, ਤੇ ਤੁਸੀਂ ਸਾਡੀਆਂ ਮੰਡੀਆਂ ਮਕਾਓਗੇ, ਪੇਂਡੂ ਵਿਕਾਸ ਫੰਡ ਰੁਕਣ ਦਾ ਮਤਲਬ ਮੰਡੀਆਂ ਮੁਕਾਉਣਾ, ਤੇ ਆਖਰ ਉਹ ਉਹਨਾਂ ਦਾ ਰੂਪ ਇਹ ਜਿਹੜੀ ਮਾਰਕੀਟਿੰਗ ਪਾਲਿਸੀ ਆਈ ਇਹਨਾਂ ਦੀ ਖੇਤੀ ਖਰੜਾ ਆ ਉਹਦੇ ਵਿੱਚ ਸਾਹਮਣੇ ਆ ਗਿਆ ਕਿ ਤੁਸੀਂ ਕਹਿ ਰਹੇ ਹੋ ਜੀ ਹਰ ਸਿਲੋ ਹੀ ਮੰਡੀ ਹੋਊਗਾ, ਤੇ ਉਹ ਸਿਲੋ ਕਿਹਨਾਂ ਦੇ ਖੁੱਲ ਰਹੇ ਨੇ, ਕਿਵੇਂ ਖੁੱਲ ਰਹੇ ਨੇ ਸਾਰਿਆਂ ਨੂੰ ਪਤਾ।
ਜੀ
ਸੋ ਕੁੱਲ ਮਿਲਾ ਕੇ ਆਖਰ ਸਰਕਾਰ ਤੇ ਦਬਾਅ ਬਣਿਆ, ਮੈਨੂੰ ਨਹੀਂ ਪਤਾ ਜੀ ਇਹ ਸਰਕਾਰ ਦੀ ਸਮਝ ਚੋਂ ਬਣਿਆ, ਮੈਨੂੰ ਨਹੀਂ ਪਤਾ ਜੀ ਇਹ ਪੰਜਾਬ ਦੀਆਂ ਜਥੇਬੰਦੀਆਂ ਦੇ ਦਬਾਅ ਚੋਂ ਬਣਿਆ, ਮੈਨੂੰ ਨਹੀਂ ਪਤਾ ਮੀਡੀਆ ਦੇ ਦਬਾਅ ਨਾਲ ਬਣਿਆ ਜਾਂ ਦਿੱਲੀ ਦੀ ਹਾਰ ਦਾ ਅਸਰ ਹੈ ਕਿ ਹਾਂ ਹੁਣ ਕੁਛ ਪੱਖੀ ਕਰ ਲਓ ਲੋਕ ਪੱਖੀ। ਸੋ ਉਹ ਤੋਂ ਹੈ, ਪਰ ਆਇਆ ਇਹ ਚੰਗੀ ਗੱਲ ਹੈ
ਜੀ,
ਆਖਰ ਅੱਜ ਵਿਧਾਨ ਸਭਾ ਦੇ ਵਿੱਚ ਇਹਨੂੰ ਲਿਆਂਦਾ ਗਿਆ ਤੇ ਸਰਬਸੰਮਤੀ ਨਾਲ ਦੋਵਾਂ ਧਿਰਾਂ ਨੇ ਇਹਦੇ ਤੇ ਸਹਿਮਤੀ ਪ੍ਰਗਟਾਈ, ਦੋਵੇਂ ਧਿਰਾਂ ਤਿੰਨੇ ਧਿਰਾਂ ਸਾਰੀਆਂ ਮਤਲਬ ਬੀਜੇਪੀ ਵਾਲੇ ਜੇ ਲਾਂਭੇ ਕਰ ਦਿੱਤਾ, ਬਾਕੀ ਸਾਰੀਆਂ ਧਿਰਾਂ ਚਾਹੇ ਆਜ਼ਾਦ ਸੀ ਚਾਹੇ ਬਸਪਾ ਵਾਲੇ ਸੀ ਚਾਹੇ ਅਕਾਲੀ ਦਲ ਵਾਲੇ ਸੀ ਚਾਹੇ ਕਾਂਗਰਸ ਦੇ ਸੱਤਾਧਾਰੀ ਧਿਰ, ਸੋ ਸਾਰਿਆਂ ਨੇ ਸਹਿਮਤੀ ਪ੍ਰਗਟਾਈ ਤੇ ਆਖਰ ਇਹਨੂੰ ਰੱਦ ਕਰਕੇ ਭੇਜ ਦਿੱਤਾ ਗਿਆ। ਪਰ ਇਹ ਤੋਂ ਬਿਨਾਂ ਬਾਕੀ ਉੱਥੇ ਜਿਹੋ ਜਿਹੇ ਮਿਹਣੋ ਮਿਹਣੀ ਤਾਨੇ ਮਿਹਣੇ ਤੰਜ ਨਕਲ ਇੱਕ ਦੂਸਰੇ ਦੀ, ਅਫਸੋਸ ਕਿ ਜਦੋਂ ਪੰਜਾਬ ਦੇ ਸਿਰ ਤੇ ਕਰਜ਼ੇ ਦੀ ਪੰਡ ਵੱਧ ਰਹੀ ਹੋਵੇ, ਬੇਰੁਜ਼ਗਾਰੀ ਵਾਲਾ ਮਸਲਾ ਹੋਵੇ, ਨਸ਼ਿਆਂ ਵਾਲਾ ਪਹਿਲੂ ਹੋਵੇ, ਕਿਸਾਨੀ ਸੜਕਾਂ ਤੇ ਹੋਵੇ, ਮਜ਼ਦੂਰਾਂ ਦੀ ਕੋਈ ਸਾਰ ਨਾ ਲੈਂਦਾ ਹੋਵੇ, ਹੈ ਨਾ, ਤੇ ਨੌਜਵਾਨ ਵਰਗ ਤੁਹਾਡਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵੇ, ਤੇ ਉਸ ਸਮੇਂ ਤੁਸੀਂ ਚੁਟਕਲੇਬਾਜ਼ੀਆਂ ਕਰਕੇ ਘਰਾਂ ਨੂੰ ਮੁੜ ਜਾਓ, ਤੇ ਠੀਕ ਹੈ ਜੀ ਫਿਰ ਏਦਾਂ ਇੰਟਰਟੇਨਮੈਂਟ ਨਾਲੇ ਚੱਲ ਜਾਣਗੇ, 3 ਸਾਲ ਲੰਘੇ ਦੋ ਹੋਰ ਲੱਗ ਜਾਣ।
ਅੱਛਾ ਦੀਪਕ ਜੀ, ਦਿੱਲੀ ਦੇ ਵਿੱਚ ਬੀਜੇਪੀ ਦੀ ਸਰਕਾਰ ਹੁਣ ਜਦੋਂ ਬਣੀ, ਉਹ ਤੋਂ ਬਾਅਦ ਅਫਕੋਰਸ ਹੁਣ ਤਬਦੀਲੀਆਂ ਹੋ ਰਹੀਆਂ ਨੇ, ਨਵੇਂ ਮੁੱਖ ਮੰਤਰੀ, ਨਵੇਂ ਬਾਕੀ ਅਹੁਦੇਦਾਰ, ਉਹ ਦਫ਼ਤਰ ਦੇ ਵਿੱਚ ਜਿਹੜੀ ਡਾਕਟਰ ਅੰਬੇਡਕਰ ਦੀ ਤਸਵੀਰ ਸੀ ਅਤੇ ਭਗਤ ਸਿੰਘ ਦੀ ਤਸਵੀਰ ਸੀ, ਸ਼ਹੀਦ ਆਜ਼ਮ ਭਗਤ ਸਿੰਘ ਦੀ, ਉਹ ਤਸਵੀਰਾਂ ਹੁਣ ਉੱਥੋਂ ਹਟਾ ਦਿੱਤੀਆਂ ਗਈਆਂ ਨੇ, ਉਹਦਾ ਹੁਣ ਚਰਚਾ ਅਤੇ ਉਹਦੀ ਗੂੰਜ ਪੰਜਾਬ ਤੱਕ ਵੀ ਪਹੁੰਚੀ ਹੈ ਦਿੱਲੀ ਤੋਂ, ਕੀ ਵੇਰਵਾ ਜੀ?
ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਅਤੇ ਕਹਿੰਦੇ ਆ ਜੀ ਕਿ ਅਸੀਂ ਸ਼ਹੀਦ ਆਜ਼ਮ ਭਗਤ ਸਿੰਘ ਦੀ ਔਰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀਆਂ ਤਸਵੀਰਾਂ ਆਪਣੇ ਦਫ਼ਤਰਾਂ 'ਚ ਲਾਵਾਂਗੇ, ਪੰਜਾਬ ਦੀ ਇਹ ਕਵਾਇਤ ਸ਼ੁਰੂ ਹੁੰਦੀ ਹੈ ਅਤੇ ਦਿੱਲੀ 'ਚ ਵੀ ਨਜ਼ਰ ਆਉਂਦੀ ਹੈ ਬਕਾਇਦਾ ਤੌਰ 'ਤੇ, ਉੱਥੇ ਵੀ ਉਹ ਸਾਰੀਆਂ ਫੋਟੋਆਂ ਸਭ ਨੂੰ ਪਤਾ ਆਪਾਂ। ਪਰ ਇਸ ਵਾਰ ਜਿੱਦਾਂ ਹੀ ਦਿੱਲੀ 'ਚ ਤਖ਼ਤਾ ਪਲਟਿਆ, ਰੇਖਾ ਗੁਪਤਾ ਹੋਰਾਂ ਨੇ ਕੁਰਸੀ ਸੰਭਾਲੀ ਅਤੇ ਉਹਨਾਂ ਦੀ ਮੁੱਖ ਕੁਰਸੀ ਦੇ ਪਿਛਲੇ ਪਾਸੇ ਮਤਲਬ ਕਿ ਮਹਾਤਮਾ ਗਾਂਧੀ ਦੀ, ਰਾਸ਼ਟਰਪਤੀ ਦੀ ਔਰ ਪ੍ਰਧਾਨ ਮੰਤਰੀ ਦੀ ਪਰਦੇ ਦੀ ਤਸਵੀਰਾਂ ਨਜ਼ਰ ਆਈਆਂ, ਅਤੇ ਜੀ ਆਤਸ਼ੀ ਜਿਹੜੀ ਵਿਰੋਧੀ ਧਿਰ ਦੇ ਲੀਡਰ ਹੈ ਉਹਨਾਂ ਨੇ ਪ੍ਰੈਸ ਕਾਨਫਰੰਸ 'ਚ ਵੀ, ਵਿਧਾਨ ਸਭਾ ਦੇ ਬਾਹਰ ਵੀ, ਸੈਸ਼ਨ ਦੇ ਅੰਦਰ ਵੀ ਹੰਗਾਮਾ ਵੀ ਕੀਤਾ ਅਤੇ ਉਹਨਾਂ ਨੂੰ ਬਾਹਰ ਵੀ ਕੱਢਿਆ ਗਿਆ ਸੈਸ਼ਨ 'ਚੋਂ ਸਾਰਿਆਂ ਨੂੰ ਇਹਨਾਂ ਨੂੰ। ਅਤੇ ਪਰ ਉਹ ਕਹਿੰਦੇ ਵੀ ਕਿ ਇਹ ਤਸਵੀਰਾਂ ਕਿਉਂ ਹਟਾਈਆਂ, ਤੇ ਤੁਹਾਡੇ ਤਸਵੀਰਾਂ ਤੁਸੀਂ ਮੁੱਖ ਮੰਤਰੀ ਦੇ ਦਫ਼ਤਰੋਂ ਵੀ ਅਤੇ ਬਾਕੀ ਥਾਵਾਂ ਤੋਂ ਵੀ ਹਟਾਤੀਆਂ
ਜੀ,
ਇਹ ਵਰਤਾਰਾ ਸਹੀ ਨਹੀਂ ਗਾ। ਅਤੇ ਉਹਨਾਂ ਨੇ ਜੀ ਮਤਲਬ ਕਿ ਉੱਥੇ ਤਰਕ ਬਿਤਰਕ ਤਾਂ ਹੋਇਆ, 2 ਘੰਟੇ ਬਾਅਦ ਉਹਨਾਂ ਨੇ ਨਵੀਂ ਵੀਡੀਓ ਜਾਰੀ ਕਰਤੀ ਕਿ ਦੇਖੋ ਜੀ ਹਟਾਈਆਂ ਨਹੀਂ ਗੀਆਂ, ਅਸੀਂ ਤਾਂ ਆਹ 3 ਲਾਈਆਂ ਨੇ, ਤੇ ਦੂਸਰੇ ਪਾਸੇ ਉਸੇ ਦਫ਼ਤਰ ਦੇ ਅੰਦਰ ਦੂਜੀ ਕੰਧ ਤੇ ਭਗਤ ਸਿੰਘ ਦੀ ਔਰ ਡਾਕਟਰ ਅੰਬੇਦਕਰ ਜੀ ਦੀ ਫੋਟੋ ਤਾਂ ਲੱਗੀ ਆ
ਜੀ।
ਉਹ ਕਹਿੰਦੇ ਤੁਸੀਂ ਬਾਕੀ ਮੰਤਰੀਆਂ ਦੇ ਦਫ਼ਤਰਾਂ 'ਚ, ਕਹਿੰਦੇ ਨਹੀਂ ਜੀ ਸਭ ਤਾਂ ਲੱਗੀ ਆ। ਇਹ ਹੰਗਾਮਾ ਦਿੱਲੀ ਤੋਂ ਤੁਰ ਕੇ ਪੰਜਾਬ ਦੀ ਵਿਧਾਨ ਸਭਾ ਤੱਕ ਵੀ ਆ ਗਿਆ। ਪੰਜਾਬ ਦੀ ਵਿਧਾਨ ਸਭਾ 'ਚ ਹਰਪਾਲ ਚੀਮਾ ਹੋਰਾਂ ਨੇ ਵੀ ਇਹ ਮੁੱਦਾ ਚੁੱਕਿਆ ਕਿ ਜੀ ਦੇਖੋ ਬੀਜੇਪੀ ਦਾ ਚਿਹਰਾ ਮੇਰਾ ਬੇਨਕਾਬ ਹੋ ਰਿਹਾ ਕਿ ਉਹਨਾਂ ਨੇ ਆਹ ਕੁਛ ਕੀਤਾ। ਤੇ ਇਸੇ ਮਸਲੇ ਤੇ ਫਿਰ ਪ੍ਰਤਾਪ ਬਾਜਵਾ ਨੇ ਵੀ ਕਿਹਾ, ਪ੍ਰਤਾਪ ਬਾਜਵਾ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਹਾਂ, ਇਹ ਗਲਤ ਹੋਇਆ, ਅਸੀਂ ਤੁਹਾਡਾ ਸਮਰਥਨ ਕਰਦੇ ਹਾਂ, ਤੇ ਤੁਸੀਂ ਪਰ ਕਹਿੰਦੇ ਜੀ ਐਂ ਕਰੋ ਕਿ ਘੱਟੋ ਘੱਟ ਡਾਕਟਰ ਮਨਮੋਹਨ ਸਿੰਘ ਨੂੰ ਭਾਰਤ ਰਤਨ ਦੇਣ ਲਈ ਤਾਂ ਮਤਾ ਪਾਓ। ਤੇ ਮੈਨੂੰ ਪਤਾ ਲੱਗਿਆ ਕਿ ਉਹ ਪਰਚੀ ਸਪੀਕਰ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਨੂੰ ਭੇਜੀ ਕਿ ਦੱਸੋ ਜੀ ਆਪਾਂ ਲਈਏ ਮਤਾ, ਤੇ ਮੁੱਖ ਮੰਤਰੀ ਸਾਹਿਬ ਨੇ ਉਹ ਪਰਚੀ ਕਹਿੰਦੇ ਕਾਗਜ਼ਾਂ ਥੱਲੇ ਰੱਖ ਲਈ। ਮਤਲਬ ਸਿਰਫ ਇਹ ਇਸ ਪਹਿਲੂ ਤੇ ਕਿ ਹਾਂ ਉਹ ਦੂਜੀ ਧਿਰ ਦਾ ਪ੍ਰਧਾਨ ਮੰਤਰੀ ਆਪਾਂ ਕਾਹਨੂੰ ਪਾਉਣੀ, ਪਰ ਪੰਜਾਬੀਆਂ ਦੇ ਨਾਤੇ ਸਿੱਖ ਪ੍ਰਧਾਨ ਮੰਤਰੀ ਨਾਲ ਕੀ ਇਹ ਚਰਚਾ ਹੋਣੀ ਚਾਹੀਦੀ ਸੀ, ਇਹ ਵੀ ਵਿਸ਼ਾ ਛੜਿਆ ਰਿਹਾ। ਪਰ ਜਿਹੜਾ ਪਹਿਲੂ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਔਰ ਸ਼ਹੀਦ ਆਜ਼ਮ ਭਗਤ ਸਿੰਘ ਦਾ, ਮੈਂ ਆਤਸ਼ੀ ਹੋਰਾਂ ਨੂੰ ਸੁਣ ਰਿਹਾ ਸੀਗਾ
ਜੀ।
ਆਤਸ਼ੀ ਕਹਿੰਦੀ ਕਿ ਬੀਜੇਪੀ ਨੇ ਦੋਵੇਂ ਤਸਵੀਰਾਂ ਹਟਾ ਕੇ ਦੱਸ ਦਿੱਤਾ ਕਿ ਭਗਤ ਸਿੰਘ ਦੀ ਫੋਟੋ ਹਟਾ ਕੇ ਜੀ ਇਹ ਸਿੱਖ ਵਿਰੋਧੀ ਨੇ, ਹੈਂ, ਤੇ ਇਹ ਬਾਬਾ ਭੀਮ ਰਾਓ ਅੰਬੇਦਕਰ ਦੀ ਫੋਟੋ ਹਟਾ ਕੇ ਦੱਸ ਦੇਣ ਕਿ ਦਲਿਤ ਵਿਰੋਧੀ ਨੇ। ਮਤਲਬ ਆਤਸ਼ੀ ਵੀ ਭਗਤ ਸਿੰਘ ਨੂੰ ਸਿੱਖੀ ਚੋਂ ਹੀ ਦੇਖ ਰਹੀ ਆ ਤੇ ਆਤਸ਼ੀ ਵੀ ਅੰਬੇਦਕਰ ਸਾਹਿਬ ਨੂੰ ਸਿਰਫ ਦਲਿਤ ਚੋਂ ਦੇਖ ਰਹੀ ਆ। ਤੇ ਜਿਹਨਾਂ ਧਿਰਾਂ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਨੇ ਰਾਜਨੀਤੀ ਕੀਤੀ ਆ, ਉਹ ਧਿਰਾਂ ਦਾ ਜੋ ਕੀਤਾ ਕੀਤਾ, ਤੇ ਤੁਸੀਂ ਕਹਿੰਦੇ ਹੋ ਕੀ ਕਰ ਰਹੇ ਹੋ, ਸਵਾਲ ਇਹ ਵੀ ਖੜਾ। ਮਤਲਬ ਵੈਸੇ ਤਾਂ ਭਗਤ ਸਿੰਘ ਨੇ ਆਜ਼ਾਦੀ ਦੀ ਲੜਾਈ ਲੜੀ ਆ, ਉਹ ਇਕੱਲੇ ਇਹਨਾਂ ਦਾ ਪੰਜਾਬ ਲਈ ਲੜੀ ਸੀ ਨਾ, ਇਕੱਲੇ ਸਿੱਖੀ ਲਈ ਲੜੀ ਸੀ, ਉਹਨਾਂ ਨੇ ਤਾਂ ਸਮੁੱਚੇ ਭਾਰਤ ਲਈ ਲੜੀ, ਤਾਂ ਉਹ ਪੂਰੇ ਭਾਰਤ ਦਾ ਮਤਲਬ ਕਿ ਨੌਜਵਾਨ ਚਿਹਰਾ ਸੀਗਾ। ਹਾਂ, ਸਿੱਖੀ ਨੂੰ ਲੈ ਕੇ, ਧਰਮ ਨੂੰ ਲੈ ਕੇ ਇੱਕ ਮਸਲਾ ਅਜੇ ਵੀ ਚੱਲਦਾ ਕਿ ਉਹ ਖੱਬੇ ਪੱਖੀ ਵਿਚਾਰਦਾ ਸੀਗਾ ਜੀ ਜਾਂ ਸਿੱਖ ਸੀਗਾ ਕਿ ਨਹੀਂ, ਇਹਨੂੰ ਲੈ ਕੇ ਚਰਚਾ ਵੱਖਰੀ ਹੈ। ਪਰ ਬੀਬੀ ਆਤਸ਼ੀ ਦਾ ਜਾਂਦਾ ਗਿਆਨ ਵੀ ਅਧੂਰਾ ਤੇ ਸਮਝ ਵੀ ਅਧੂਰੀ ਹੈ। ਹੁਣ ਉਹ ਕਹਿੰਦੀ ਜੀ ਕਿ ਇਹ ਸਿੱਖੀ ਦਾ ਮਤਲਬ ਕਿ ਢਾ ਲਈ ਹੈ ਇਹਨਾਂ ਨੇ ਜੀ, ਸਿੱਖ ਵਿਰੋਧੀ ਚਿਹਰਾ। ਇਸੇ ਤਰ੍ਹਾਂ ਅੰਬੇਦਕਰ ਸਾਹਿਬ ਕਹਿੰਦੀ ਜੀ ਦਲਿਤ ਵਿਰੋਧੀ ਚਿਹਰਾ, ਮਤਲਬ ਕੀ ਭਗਤ ਸਿੰਘ ਇਕੱਲਾ ਸਿੱਖਾਂ ਦਾ ਹੀ ਹੈ ਜਾਂ ਇਕੱਲਾ ਪੰਜਾਬੀਆਂ ਦਾ ਹੀ ਹੈ? ਕੀ ਬਾਬਾ ਭੀਮ ਰਾਓ ਅੰਬੇਦਕਰ ਜੀ ਸਿਰਫ ਦਲਿਤ ਭਾਈਚਾਰੇ ਦੇ ਨੇ? ਜਾਂ ਤਾਂ ਬੀਬੀ ਜੀ ਤੁਸੀਂ ਇਹ ਕਹਿੰਦੇ ਕਿ ਤੁਸੀਂ ਜੀ ਇਹ ਪੂਰੇ ਭਾਰਤ ਦਾ ਅਪਮਾਨ ਕੀਤਾ, ਤੁਸੀਂ ਜੀ ਇਹ ਸਾਡੇ ਅੰਬੇਦਕਰ ਸਾਡੇ ਭਗਤ ਸਿੰਘ ਦਾ ਅਪਮਾਨ ਕੀਤਾ, ਫਿਰ ਤਾਂ ਗੱਲ ਸਮਝ ਆਉਂਦੀ। ਇਹਦਾ ਮਤਲਬ ਜੇ ਤੁਹਾਨੂੰ ਇਹ ਲੱਗਦਾ ਕਿ ਉਹ ਧਿਰਾਂ ਦਾ ਅਪਮਾਨ ਹੈ ਤੇ ਤੁਸੀਂ ਵੀ ਫੋਟੋਆਂ ਇਹਨਾਂ ਉੱਧਰ ਵੋਟਾਂ ਲਈ ਲਾਈਆਂ ਸੀ, ਫਿਰ ਤੁਸੀਂ ਉਹਨਾਂ ਦੀ ਸੋਚ ਲਈ ਨਹੀਂ ਲਾਈਆਂ, ਉਹਨਾਂ ਦੀ ਦੇਣ ਲਈ ਨਹੀਂ ਲਾਈਆਂ ਕਿ ਉਹਨਾਂ ਦੀ ਕੀ ਕੁਰਬਾਨੀ ਹੈ ਕੀ ਦੇਣ। ਅੰਬੇਦਕਰ ਸਾਹਿਬ ਨੇ ਸੰਵਿਧਾਨ ਇਕੱਲੇ ਦਲਿਤ ਭਾਈਚਾਰੇ ਲਈ ਥੋੜਾ ਲਿਖਿਆ, ਤਾਂ ਪੂਰੇ ਭਾਰਤ ਲਈ ਹੈ। ਸੋ ਇਸ ਲਈ ਕਿਤੇ ਨਾ ਕਿਤੇ ਇਹ ਰਾਜਨੀਤੀ ਦਾ ਹਲਕਾਪਣ ਉਜਾਗਰ ਹੋ ਜਾਂਦਾ ਤੁਹਾਡੀ ਸਮਝ ਔਰ ਟਿੱਪਣੀਆਂ ਚੋਂ। ਸੋ ਹੁਣ ਤਸਵੀਰਾਂ ਰਾਹੀਂ ਤੇ ਕੁਝ ਧਿਰਾਂ ਦਵੀ ਸੁਰ ਚ ਇਹ ਵੀ ਪੁੱਛੀ ਜਾਂਦੀਆਂ ਕਿ ਆਤਸ਼ੀ ਜੀ ਜਦੋਂ ਇਹ ਫੋਟੋਆਂ ਲੱਗੀਆਂ ਸੀ ਤਾਂ ਇਹ ਤੋਂ ਪਹਿਲਾਂ ਵੀ ਕਿਸੇ ਦੀਆਂ ਹੁੰਦੀਆਂ ਹੋਣੀਆਂ, ਤੁਸੀਂ ਵੀ ਤਾਂ ਉਹਨਾਂ ਦੀਆਂ ਲਾਈਆਂ ਸੀ, ਇਹ ਵੀ ਚਰਚਾ ਛਿੜ ਪੀਣਾ ਕਿ ਤੁਸੀਂ ਤਾਂ ਲਾ ਕੇ ਕਦੇ ਲਾਈਆਂ, ਉਹਨੂੰ ਤਸਵੀਰਾਂ ਲਾਈਆਂ ਤੇ ਲਾਈਆਂ। ਪਰ ਇਹ ਸਾਰਿਆਂ ਦੇ ਵਿੱਚ ਕਾਫੀ ਕੁਛ ਸਪਸ਼ਟ ਹੋਣ ਲੱਗ ਪਿਆ ਕਿ ਦੋਵੇਂ ਧਿਰਾਂ ਕਿਸ ਪੱਧਰ ਦੀ ਰਾਜਨੀਤੀ ਕਰਦੀਆਂ।
ਅੱਛਾ ਦੀਪਕ ਜੀ, ਸੱਜਣ ਕੁਮਾਰ ਨੂੰ ਇੱਕ ਹੋਰ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਦਾਲਤ ਵੱਲੋਂ।
ਬਿਲਕੁਲ ਜੀ, ਇਹ ਪਿਛਲੇ ਦਿਨਾਂ ਦੀ ਪੈਂਡਿੰਗ ਰੱਖੀ ਹੋਈ ਸੀਗੀ ਜਿਹੜੀ ਅੱਜ ਸਜ਼ਾ ਸੁਣਾਈ ਗਈ। ਅਸਲ ਦੇ ਵਿੱਚ ਜਿੱਥੋਂ ਤੱਕ ਦਿੱਲੀ ਸਿੱਖ ਕਤਲੇਆਮ ਦਾ ਪਹਿਲੂ, ਆਪਾਂ ਪਹਿਲਾਂ ਵੀ ਦੋ ਤਿੰਨ ਵਾਰ ਇਸ ਮਸਲੇ ਤੇ ਚਰਚਾ ਕੀਤੀ ਹੈ ਜਦੋਂ ਆ ਸੱਜਣ ਕੁਮਾਰ ਵਾਲਾ ਮਾਮਲਾ ਪਿਛਲੇ ਦਿਨਾਂ 'ਚ ਆ ਰਿਹਾ ਸੀ। ਸੱਜਣ ਕੁਮਾਰ ਹੋਰੀ ਤਿੰਨ ਮਾਮਲਿਆਂ 'ਚ ਕਰੇ ਸੀਗੇ, ਉਹਨਾਂ 'ਤੇ ਤਿੰਨ ਕੇਸ ਸੀਗੇ, ਤਿੰਨਾਂ ਦੇ ਵਿੱਚੋਂ ਇੱਕ 'ਚੋਂ ਬਰੀ ਹੋ ਚੁੱਕਿਆ। ਇੱਕ 'ਚੋਂ ਉਸਨੂੰ ਪਹਿਲਾਂ ਉਮਰ ਕੈਦ ਹੈ, ਮਤਲਬ ਕਿ ਜੇਕਰ ਮੈਂ ਦਿੱਲੀ ਕੈਂਟ ਦੇ ਪਾਲਮ ਕਲੋਨੀ ਦੀ ਗੱਲ ਕਰਾਂ ਤਾਂ ਪੰਜ ਸਿੱਖਾਂ ਦੇ ਕਤਲ ਦੇ ਮਾਮਲੇ 'ਚ ਔਰ ਉੱਥੋਂ ਦੇ ਗੁਰੂ ਘਰ ਨੂੰ ਸਾੜਨ ਦੇ ਮਾਮਲੇ ਦੇ ਵਿੱਚ ਸੱਜਣ ਕੁਮਾਰ ਦੋਸ਼ੀ ਪਾਇਆ ਗਿਆ ਸੀ ਅਤੇ ਉਹਨੂੰ ਦਸੰਬਰ 2018 ਦੇ ਵਿੱਚ ਉਮਰ ਕੈਦ ਦੀ ਸਜ਼ਾ ਹੋਈ ਸੀ। ਪਰ ਇੱਕ ਹੋਰ ਕੇਸ ਸੀਗਾ ਜਿਹਦੇ ਵਿੱਚ ਸਤੰਬਰ 2023 ਦੇ ਵਿੱਚ ਬਰੀ ਹੋ ਗਿਆ, ਅਤੇ ਪਰ 1 ਨਵੰਬਰ 1984 ਨੂੰ ਹੀ ਦਿੱਲੀ ਦੀ ਸਰਸਵਤੀ ਵਿਹਾਰ ਦੇ ਵਿੱਚ ਸਰਦਾਰ ਜਸਵੰਤ ਸਿੰਘ ਅਤੇ ਉਹਨਾਂ ਦੇ ਹੀ ਪੁੱਤਰ ਤਰਨਦੀਪ ਸਿੰਘ ਦੇ ਕਤਲ ਦੇ ਮਾਮਲੇ ਦੇ ਵਿੱਚ ਮਤਲਬ ਦੋਸ਼ੀ ਪਾਇਆ ਗਿਆ ਅਤੇ ਹੁਣ ਇਹਦੇ 'ਚ ਵੀ ਉਮਰ ਕੈਦ ਹੋ ਗਈ। ਹੁਣ ਆਪਾਂ ਉਸ ਦਿਨ ਵੀ ਇਹ ਸਵਾਲ ਕਰ ਰਹੇ ਸੀ, ਅੱਜ ਵੀ ਮੇਰਾ ਸਵਾਲ ਉੱਥੇ ਖੜਾ ਕਿ 41 ਸਾਲਾਂ ਬਾਅਦ ਇਹਨਾਂ ਫੈਸਲਿਆਂ ਨੂੰ ਤੁਸੀਂ ਇਨਸਾਫ ਕਹਿ ਸਕਦੇ ਹੋ ਜਾਂ ਨਹੀਂ, ਕਿ ਇਨਸਾਫ ਦੀ ਪਰਿਭਾਸ਼ਾ ਹੈਗੀ ਜਾਂ ਨਹੀਂ, ਇਹ ਸਵਾਲ ਵੀ ਖੜਾ। ਦੂਸਰੇ ਪਾਸੇ ਇਸ ਸਥਿਤੀ ਨੂੰ ਵੀ ਸਮਝਣ ਦੀ ਲੋੜ ਹੈ ਕਿ ਆਪਾਂ ਜੋ ਦੁਨਿਆਵੀ ਅੰਕੜੇ ਨੇ, ਜੋ ਮੀਡੀਆ ਦੇ ਅੰਕੜੇ ਨੇ, ਜੋ ਸਿੱਖ ਸੰਸਥਾਵਾਂ ਦੇ ਅੰਕੜੇ ਨੇ, ਉਹਨਾਂ ਸਾਰਿਆਂ ਨੂੰ ਵੀ ਆਪਾਂ ਜੀ ਇੱਕ ਪਾਸੇ ਰੱਖ ਲਈਏ। ਮੈਂ ਸਰਕਾਰੀ ਤੌਰ ਦੇ ਉੱਤੇ ਨਾਨਾ ਵੱਟੀ ਜਿਹੜਾ ਕਮਿਸ਼ਨ ਬਣਿਆ ਉਹਦੇ ਹਵਾਲੇ ਤੇ ਵੀ ਜੇ ਜਾਵਾਂ ਤਾਂ ਕਹਿੰਦੇ ਜੀ ਦੇਸ਼ ਦੇ ਵਿੱਚ 3500 ਦੇ ਕਰੀਬ ਸਿੱਖਾਂ ਦਾ ਕਤਲੇਆਮ ਹੋਇਆ ਸੀ ਉਸ ਸਮੇਂ 84 ਦੇ ਵਿੱਚ, ਮਤਲਬ ਇੰਦਰਾ ਗਾਂਧੀ ਜਦੋਂ ਉਹਦੇ ਅੰਗਰੱਖਾਂ ਨੇ ਗੋਲੀ ਮਾਰਤੀ ਤੇ ਉਹਦੀ ਮੌਤ ਹੋ ਗਈ। ਉਹ ਤੋਂ ਬਾਅਦ ਮਤਲਬ ਕਿ ਇਹਨਾਂ ਨੂੰ ਤਾਂ ਕਿੰਨੇ ਸਾਲ ਤਾਂ ਇਹ ਦੰਗਿਆਂ ਦੇ ਨਾਂ ਤੇ ਹੀ ਇਹਨੂੰ ਪ੍ਰਚਾਰ ਦੇ ਰਹੇ ਕਿ ਜੀ ਦਿੱਲੀ ਦੰਗੇ, ਤੇ ਇਹ ਸਿੱਖ ਨਸਲ ਕੁਸੀ ਸਿੱਖ ਕਤਲੇਆਮ ਦੇ ਮਾਮਲੇ 'ਚ ਜੇ ਇਹ ਨਾਨਾ ਵੱਟੀ ਰਿਪੋਰਟ ਇਹ ਕਹਿੰਦੀ ਹੈ ਕਿ 3500 ਦੇਸ਼ 'ਚ ਮਾਰੇ ਗਏ, ਤਾਂ ਇਹਨਾਂ 3500 'ਚੋਂ 2733 ਇਕੱਲੇ ਦਿੱਲੀ ਦੇ ਸੀਗੇ ਜੀ, ਦਿੱਲੀ ਖੇਤਰ ਦੇ ਵਿੱਚ। ਤੇ 2733 ਦੇ ਕਤਲ ਦੇ ਮਾਮਲੇ ਦੇ ਵਿੱਚ ਪਰਚੇ ਕਿੰਨੇ ਦਰਜ ਹੁੰਦੇ ਆ ਜੀ? 587 FIR 587 587 ਦੇ ਵਿੱਚੋਂ 240 ਮਾਮਲੇ ਬੰਦ ਹੋ ਗਏ ਤੇ 250 ਮਾਮਲਿਆਂ 'ਚ ਆਰੋਪੀ ਬਰੀ ਹੋ ਗਏ। ਮਤਲਬ ਹੁਣ ਤੁਸੀਂ ਇੱਥੋਂ ਹੀ ਹਿਸਾਬ ਲਾ ਲਓ ਕਿ ਇਹ ਸਿੱਧਾ ਜੀ 490 ਹੋ ਗਏ, ਮਤਲਬ 587 ਚੋਂ ਜੇ ਤੁਸੀਂ 490 ਕੱਢਤੇ ਤਾਂ ਪਿੱਛੇ 97 ਮਾਮਲੇ ਬਚੇ। 97 ਚੋਂ ਵੀ ਗਿਣਵੇਂ ਚੁਣਵਿਆਂ ਦੀ ਕਦੇ ਕਦੇ ਖ਼ਬਰ ਆਉਂਦੀ ਹੈ ਜੀ, ਆ ਜਿਵੇਂ ਹੁਣ ਆਪਾਂ ਦੋ ਸੱਜਣ ਕੁਮਾਰ ਦੇ ਮਾਮਲਿਆਂ 'ਚ ਗੱਲ ਕਰ ਲਈ, ਇੱਕਾ ਦੁੱਕਾ 'ਚ ਹੋਰ ਆ ਗਏ, ਹੈ ਨਾ। ਸੋ ਇੱਥੋਂ ਸਥਿਤੀ ਸਮਝਣ ਦੀ ਲੋੜ ਹੈ। ਜੇ ਜਨਾਬ 240 ਮਾਮਲੇ ਬੰਦ ਹੋਏ ਨੇ ਤਾਂ ਉੱਥੇ ਘਟਨਾਕ੍ਰਮ ਤਾਂ ਵਾਪਰੀ ਹੈ ਨਾ, ਫਿਰ ਉਹਦਾ ਸੱਚ ਕਿੱਥੇ ਹੈ? ਜੇ 250 ਮਾਮਲਿਆਂ 'ਚ ਆਰੋਪੀ ਬਰੀ ਹੋਏ ਨੇ ਤਾਂ ਉਹ ਆਰੋਪ ਫਿਰ ਕਿਸੇ ਹੋਰ ਤੇ ਨੇ, ਉਹ ਗੁਨਾਹਗਾਰ ਕੋਈ ਹੋਰ ਹੈ? ਜੇ ਇਹ ਨੀਗੇ ਤਾਂ ਉਹ ਗੁਨਾਹਗਾਰ ਕਿਹਨੇ ਲੱਭਣੇ ਸੀ? ਉਹਨਾਂ ਗੁਨਾਹਗਾਰਾਂ ਨੂੰ ਸਜ਼ਾਵਾਂ ਕਿਹਨੇ ਦੇਣੀਆਂ ਸੀ? ਸੋ ਇਸ ਲਈ ਗਵਾਹਾਂ ਦੀ ਅਣਹੋਂਦ ਕਰਕੇ ਜੀ, ਸਬੂਤਾਂ ਦੀ ਕਮੀ ਕਰਕੇ ਜੀ, ਲੋਕ ਬਰੀ ਹੋ ਗਏ। ਹੁਣ ਜਿਹਦਾ ਕਤਲ ਹੋਇਆ ਉਹ ਤਾਂ ਆ ਕੇ ਗਵਾਹੀ ਦਊਗਾ ਨੀ ਜਨਾਬ, ਇਹ ਲੱਭਣਾ ਕਿਹਦੀ ਜ਼ਿੰਮੇਵਾਰੀ ਸੀ? ਕਾਗਜ਼ ਪੱਤਰ ਖਤਮ ਕਰਨੇ, ਹੈ ਮਤਲਬ ਕਿ ਕੇਸ ਨੂੰ ਹੋਰ ਢੰਗ ਦੇਣਾ, ਇਹ ਸਭ ਨੂੰ ਪਤਾ। ਸੋ ਇਹਦੇ ਵਿੱਚ ਸਮੇਂ ਦੀਆਂ ਸਾਰੀਆਂ ਸਰਕਾਰਾਂ ਹਾਣੀ ਨੇ ਤੇ ਹੁਣ ਵਾਲੀ ਸਰਕਾਰ ਇਸ ਨੂੰ ਕੈਸ਼ ਵੀ ਕਰਨਾ ਚਾਹੁੰਦੀਆਂ ਨੇ
ਜੀ।
ਸੋ ਪਰ ਚਾਹੇ ਪਹਿਲੀਆਂ ਸਰਕਾਰਾਂ ਦਾ ਭੂਮਿਕਾ ਰਹੀ ਤੇ ਚਾਹੇ ਮੌਜੂਦਾ ਸਰਕਾਰਾਂ ਦਾ ਰੋਲ ਰਿਹਾ, 41 ਸਾਲਾਂ ਬਾਅਦ ਜੇ ਦੁੱਧ ਦਿੱਤਾ ਵੀ ਤੇ ਮਿੰਗਣਾ ਪਾ ਕੇ ਉਸ ਨੂੰ ਫਿਰ ਦੁੱਧ ਨਹੀਂ ਕਹਿੰਦੇ ਜਨਾਬ? ਇਸ ਨੂੰ ਮੈਂ ਤਾਂ ਇਨਸਾਫ਼ ਦੀ ਪਰਿਭਾਸ਼ਾ 'ਚ ਨਹੀਂ ਰੱਖ ਸਕਦਾ ਕਿ ਹਾਂ ਇਨਸਾਫ਼ ਹੈ। ਫਿਰ ਵੀ ਇਸ ਨੂੰ ਥੋੜ੍ਹਾ ਜਿਹਾ ਮਤਲਬ ਕਿ ਇਸ ਪੱਖੋਂ ਜ਼ਰੂਰ ਲੈ ਸਕਦਾ ਕਿ ਜਿਹੜੇ ਵੱਡੇ ਚਿਹਰੇ ਮੋਹਰੇ ਨੇ ਹੈ ਉਹਨਾਂ ਨੂੰ ਦੇਰ ਨਾਲ ਹੀ ਸਹੀ ਆਖਿਰ ਸਜ਼ਾ ਦੇ ਕਟਹਿਰੇ 'ਚ ਤਾਂ ਆਏ ਨੇ, ਆਉਣ ਵਾਲੇ ਸਮੇਂ 'ਚ ਤਾਂ ਇਹ ਵੀ ਸ਼ਾਇਦ ਦੇਖਣ ਨੂੰ ਕਦੇ ਨਾ ਮਿਲਿਆ ਕਰੇ ਜਿਸ ਤਰ੍ਹਾਂ ਸਰਕਾਰਾਂ ਹੁਣ ਟੈਕਲ ਕਰਦੀਆਂ ਮਾਮਲਿਆਂ ਨੂੰ।
ਜੀ ਦੀਪਕ ਜੀ, ਉੱਧਰ ਕਿਸਾਨ ਆਗੂ ਡੱਲੇਵਾਲ ਹੋਰਾਂ ਦਾ ਜਿਹੜਾ ਮਰਨ ਵਰਤ ਆ 92 ਦਿਨ ਹੋ ਚੁੱਕੇ ਨੇ, 92 ਡੇਜ਼, ਸਿਹਤ ਉਹਨਾਂ ਦੀ ਹੋਰ ਵਿਗੜ ਗਈ ਹੈ, ਕੀ ਅਪਡੇਟ ਹੈ ਜੀ ਉੱਧਰਲੇ ਪਾਸੇ?
ਹਾਂ ਬਿਲਕੁਲ ਜੀ, ਅੱਜ ਅਚਾਨਕ ਉਹਨਾਂ ਦੀ ਸਿਹਤ 'ਚ ਗਿਰਾਵਟ ਦੀ ਖਬਰ ਆਈ ਕਿ ਉਹਨਾਂ ਦਾ ਜਿਹੜਾ ਬੀ ਪੀ ਹੈ ਉਹ ਕਾਫ਼ੀ ਖਤਰਨਾਕ ਮੋੜ 'ਚ ਚਲਾ ਗਿਆ, ਬਹੁਤ ਵੱਧ ਗਿਆ ਸੀਗਾ, 176 ਅਬਲੀਕ 107 ਤੱਕ ਜਾਣਾ, ਮਤਲਬ ਕਿ ਕਾਫ਼ੀ ਫਿਕਰ ਸੀਗਾ। ਜਿੱਥੋਂ ਤੱਕ ਜਗਜੀਤ ਸਿੰਘ ਡੱਲੇਵਾਲ ਹੋਰੀ ਨੇ, ਹੁਣ 92 ਦਿਨ ਦੇ ਵਿੱਚ ਨੇ, ਕਦੇ ਡ੍ਰਿਪ ਲਵਾ ਲੈਂਦੇ ਨੇ, ਕਦੇ ਛੁਡਾ ਲੈਂਦੇ ਨੇ, ਅਤੇ ਪਰ ਉਹ ਤੋਂ ਬਾਅਦ ਆਮ ਲੋਕਾਂ ਦਾ ਧਿਆਨ ਜ਼ਰੂਰ ਹਟਿਆ। ਪਰ 5ਵੇਂ ਗੇੜ ਦੀ ਬੈਠਕ ਸੀਗੀ, ਕੇਂਦਰੀ ਮੰਤਰੀ ਆਏ ਸੀਗੇ ਚੰਡੀਗੜ੍ਹ, ਅਤੇ ਸ਼ਿਵਰਾਜ ਚੌਹਾਨ, ਉਹਨਾਂ ਨੇ ਹਾਲ ਚਾਲ ਵੀ ਪੁੱਛਿਆ। ਡੱਲੇਵਾਲ ਹੋਰੀ ਲੰਬਾ ਸਫ਼ਰ ਕਰਕੇ ਦੂਜੀ ਵਾਰ ਉਸ ਬੈਠਕ 'ਚ ਆਉਂਦੇ ਨੇ ਅਤੇ ਲੰਮਾ ਸਮਾਂ ਬੈਠਦੇ ਨੇ, ਅਤੇ ਉਸ ਬੈਠਣ ਨੂੰ ਲੈ ਕੇ ਵੀ ਬੈਠਕ 'ਚ ਹਾਜ਼ਰ ਰਹਿਣ ਲੱਗੇ। ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੇ ਸਵਾਲ ਵੀ ਉਹਨਾਂ 'ਤੇ ਉੱਠੇ ਕਿ ਜੀ ਆਹ ਲਓ ਜੀ, ਮਤਲਬ ਤੰਦਰੁਸਤ ਹੋ ਰਹੇ ਨੇ ਜੀ, ਹੈ ਨਾ, ਉਹ ਸਾਰੀਆਂ ਪ੍ਰਕਿਰਿਆਵਾਂ ਵੀ, ਅਤੇ ਪਰ ਅੱਜ ਸਿਹਤ ਵੀ ਵਿਗੜੀ। ਪਰ ਮੁੱਖ ਮੁੱਦਾ ਜਿਹੜਾ ਸੀਗਾ ਕਿ ਉਹ ਮੁੱਦਾ ਕਿਤੇ ਨਾ ਕਿਤੇ ਹੁਣ ਮਨਫੀ ਵੀ ਹੁੰਦਾ ਜਾ ਰਿਹਾ ਕਿ ਬੈਠਕ ਦਰ ਬੈਠਕ, ਹੈ ਨਾ, ਅਤੇ ਹੁਣ 19 ਮਾਰਚ ਮਿਲ ਗਈ ਆ ਤਰੀਕ, ਅਤੇ ਐਸ ਕੇ ਐਮ ਨਾਲ ਜਿਹੜੀ ਬੈਠਕ ਨੇੜੇ ਹੋਣ ਵਾਲੀ ਸੀ ਉਹਦੇ ਵਿੱਚ ਇੱਕ ਖਲਾਰਾ ਨਵਾਂ ਪੈ ਗਿਆ, ਕਿਉਂਕਿ ਆਪਣਾ ਬਲਬੀਰ ਸਿੰਘ ਰਾਜੇਵਾਲ ਹੋਰਾਂ ਨੇ ਇਹ ਤੱਥ ਸਾਂਝੇ ਕੀਤੇ ਕਿ ਭਾਈ ਇਹ ਜਿਹੜੀਆਂ ਬੈਠਕਾਂ ਕਰਦੇ ਨੇ, ਮੀਟਿੰਗਾਂ ਕਰਦੇ ਨੇ, ਸਲਾਹਾਂ ਕਰਦੇ ਨੇ, ਇਹ ਤਾਂ ਉਹਦੇ ਵਿੱਚ ਇਸ ਗੱਲ 'ਤੇ ਵੀ ਰਾਜ਼ੀ ਨੇ ਕਿ ਜੇ MSP ਦੇ ਉੱਤੇ ਚੌਥਾ ਹਿੱਸਾ ਵੀ ਸਰਕਾਰ ਖਰੀਦ ਲਿਆ ਕਰੇ ਪੂਰੇ ਮੁਲਕ 'ਚ, ਅਤੇ ਤਾਂ ਵੀ ਸਾਨੂੰ ਰਾਜ਼ੀ ਹੈ। ਸੋ ਜੇ 25% ਖਰੀਦਣ ਸੀ MSP ਦੇ, ਰਾਜ਼ੀ ਨੇ, ਫਿਰ ਲੜਾਈ ਕਾਹਨੂੰ ਲੜ ਰਹੇ ਨੇ? ਅਤੇ ਇਹਦੇ 'ਤੇ ਮਨਯੂ ਕਹਾੜ ਨੇ ਕਿਹਾ ਕਿ ਵੀ ਇਹ ਸਾਡੇ ਖਿਲਾਫ਼ ਝੂਠ ਬੋਲਿਆ ਜਾ ਰਿਹਾ, ਅਸੀਂ ਤਾਂ 100% ਦੀ ਖਰੀਦ ਦੀ ਗਰੰਟੀ ਲਈ ਉਹ ਲੜ ਰਹੇ ਹਾਂ, ਅਤੇ ਸਾਡੇ ਖਿਲਾਫ਼ ਮਤਲਬ ਕਿ ਕੁਝ ਤੇਰਾ, ਉਹਨਾਂ ਨੇ ਰਾਜੇਵਾਲ ਹੋਰਾਂ ਦੇ ਹਵਾਲੇ ਨਾਲ ਕਿਹਾ ਕਿ ਗਲਤ ਨਿਸ਼ਾਨਾ 'ਤੇ। ਰਾਜੇਵਾਲ ਹੋਰੀ ਕਹਿੰਦੇ ਕਿ ਭਾਈ ਮੈਂ ਤਾਂ ਸਲਾਹ ਹੀ ਦਿੱਤੀ ਸੀ ਕਿ ਮੇਰੇ ਮਿੱਤਰ ਅਜਿਹੇ ਫੈਸਲਿਆਂ ਦੇ ਉੱਤੇ ਹਾਮੀ ਭਰਨ ਦੀ ਸੋਚ ਰਹੇ ਨੇ ਕਿ ਠੀਕ ਨਹੀਂ ਗਾ, ਅਤੇ ਜੇ ਤੁਹਾਨੂੰ ਸ਼ੰਕੇ ਸ਼ੋਭੇ ਲੱਗਦੇ ਆ ਕਿ ਵਿਗਾੜ, ਆਹ ਚੱਕੋ ਆਡੀਓ, ਅਤੇ ਉਹਨਾਂ ਨੇ ਆਡੀਓ ਜਾਰੀ ਕਰਤੀ ਉਹਨਾਂ ਦੀ, ਕਿਹਾ ਤੁਹਾਡੀ ਉਹ ਆਡੀਓ ਹੈ ਜਿਹੜੇ ਤੁਸੀਂ ਅਧਿਕਾਰੀ ਨਾਲ, ਅਫਸਰ ਨਾਲ ਸਲਾਹ ਕਰ ਰਹੇ ਹੋ 25% 'ਤੇ। ਹੁਣ ਅਮਨਯੂ ਕਹਾੜ ਕਹਿੰਦੇ ਕਿ ਵੀ 15 ਮਿੰਟ ਦੀ ਸੀ, ਇਹਨੂੰ 4 ਮਿੰਟ 'ਚ ਪੇਸ਼ ਕਰਤਾ ਤੋੜ ਕੇ, ਕਿ ਕੱਟ ਵੱਟ ਕੇ ਲੀਡਰਾਂ ਵਾਂਗ ਪੇਸ਼ ਕੀਤੀ ਹੈ। ਸੋ ਇਹ SKM ਦਾ ਜਿਹੜਾ ਨੇੜੇ ਜਾਣ ਵਾਲਾ ਪ੍ਰਕਿਰਿਆ ਸੀਗੀ, SKM 'ਤੇ, ਗੈਰ SKM 'ਤੇ, ਗੈਰ ਰਾਜਨੀਤਿਕ SKM ਦੇ ਵਿੱਚ, ਉਹਦੇ ਵਿੱਚ ਵੀ ਵਿਗਾੜ ਪੈਂਦਾ ਨਜ਼ਰ ਆ ਰਿਹਾ। ਇੱਧਰ ਜਗਜੀਤ ਸਿੰਘ ਡੱਲੇਵਾਲ ਹੋਣਾਂ ਦੀ ਸਿਹਤ ਅੱਜ 92 ਦਿਨਾਂ 'ਚ ਜਿਵੇਂ BP ਵਿਗੜਨ ਨਾਲ ਡਾਕਟਰਾਂ ਨੇ ਨਜ਼ਰਸਾਨੀ ਕੀਤੀ ਹੋਈ ਹੈ, ਇਹ ਵੀ ਫਿਕਰਮੰਦੀ ਹੈ। ਅਤੇ ਕੇਂਦਰ ਸਰਕਾਰ ਲਾਰੇ ਲੱਪਿਆਂ ਵਾਲੀ ਸਥਿਤੀ ਦੇ ਵਿੱਚ ਹੈਗੀ ਹੈ, ਮਾਮਲਾ ਕਿਤੇ ਨੇੜੇ ਲੱਗਦਾ ਨਜ਼ਰ ਨਹੀਂ ਆਉਂਦਾ, ਕਦੋਂ 19 ਮਾਰਚ ਆਊਗੀ ਅਤੇ ਕਦੋਂ ਕੀ ਹੋਊਗਾ। ਸੋ ਇਸ ਲਈ, ਇਸ ਮਸਲੇ 'ਤੇ ਤਣ ਪੱਤਰ ਲਾਉਣ ਦੇ ਲਈ ਕੋਈ ਵੀ ਧਿਰ ਸਿਰਦ ਰੋਲ ਨਿਭਾਉਂਦੀ ਨਜ਼ਰ ਨਹੀਂ ਆ ਰਹੀ।
ਜੀ ਦੀਪਕ ਜੀ, ਸਮਾਂ ਦੇਣ ਲਈ ਬਹੁਤ ਧੰਨਵਾਦ, ਕੱਲ੍ਹ ਨੂੰ ਫਿਰ ਗੱਲ ਕਰਦੇ ਹਾਂ ਜੀ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ, ਥੈਂਕ ਯੂ,
ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ।